ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਤ ਸੰਗਤ ਜੀਓ, ਜਨਮ ਜਨਮਾਂਤਰਾਂ ਤੋਂ ਜੀਵ ਕਈ ਪ੍ਰਕਾਰ ਦੇ ਭਰਮ ਭੁਲੇਖਿਆਂ ਵਿੱਚ ਵਿਚਰਦਾ ਆਇਆ ਹੈ। ਇਸ ਦਾ ਕਾਰਨ ਕੀ ਹੈ, ਕਿਵੇਂ ਇਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਸਾਡਾ ਅੱਜ ਦਾ ਗੁਰਬਾਣੀ ਵਿਚਾਰ ਪਰਮ ਭਾਗ ਚੌਥਾ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਣ ਦੇ ਨਾਲ ਨਾਲ ਆਪਣਾ ਪ੍ਰਕਾਸ਼ ਵੀ ਰਚਿਆ, ਜਿਹਨੂੰ ਗੁਰਬਾਣੀ ਵਿੱਚ ਸ਼ਬਦ ਜਾਂ ਨਾਮ ਕਿਹਾ ਗਿਆ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਜਾਂ ਧੁੱਪ ਹਰ ਪਾਸੇ ਆਪ ਮੁਹਾਰੇ ਪ੍ਰਕਾਸ਼ਿਤ ਹੋ ਰਹੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦਾ ਪ੍ਰਕਾਸ਼ ਰੂਪੀ ਸ਼ਬਦ ਜਾਂ ਨਾਮ ਵੀ ਕਾਇਨਾਤ ਦੇ ਹਰ ਪਾਸੇ ਓਤ ਪੋਤ ਤਾਨੇ ਪੇਟੇ ਵਿੱਚ ਪ੍ਰਕਾਸ਼ਿਤ ਤੇ ਪ੍ਰਵਿਰਤ ਹੋ ਕੇ ਰਵ ਰਿਹਾ ਭਰਪੂਰ ਹੈ। ਸ਼ਬਦੇ ਰਵ ਰਿਹਾ ਗੁਰਰੂਪ ਮੁਰਾਰੇ, ਗੁਰਰੂਪ ਮੁਰਾਰੇ ਤ੍ਰਿਭਵਨ ਧਾਰੇ, ਤਾਂ ਕਾ ਅੰਤ ਨਾ ਪਾਇਆ। ਸੂਰਜ ਦ੍ਰਿਸ਼ਟਮਾਨ ਹੈ, ਉਸਨੂੰ ਅਸੀਂ ਦੇਖ ਸਕਦੇ ਹਾਂ, ਉਸਦੀ ਧੁੱਪ ਵੀ ਦ੍ਰਿਸ਼ਟਮਾਨ ਹੈ, ਪਰ ਅਕਾਲ ਪੁਰਖ ਉਹ ਅਦ੍ਰਿਸ਼ਟ ਹੈ, ਅਗੋਚਰ ਹੈ, ਅਪਾਰ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਬੁੱਝਿਆ ਸੀਜਿਆ ਜਾਂ ਪਹਿਚਾਣਿਆ ਜਾ ਸਕਦਾ ਹੈ। ਜਲ ਥਲ ਮਹੀਲ ਗੁਪਤੋ ਵਰਤੇ, ਗੁਰ ਸ਼ਬਦੀ ਦੇਖ ਨਿਹਾਰੀ ਜਿਓ। ਆਪੇ ਗੁਪਤ ਵਰਤੇ ਸਭ ਅੰਤਰ, ਗੁਰ ਕੈ ਸ਼ਬਦ ਪਛਾਤਾ ਹੈ। ਜਿਸ ਤਰ੍ਹਾਂ ਸੂਰਜ ਦੀ ਧੁੱਪ ਵਿੱਚ ਗਰਮੀ, ਰੋਸ਼ਨੀ, ਸ਼ਕਤੀ, ਜੀਵਨ ਆਦਿ ਅਨੇਕਾਂ ਗੁਣ ਪ੍ਰਵੇਸ਼ ਹਨ, ਇਸੇ ਤਰ੍ਹਾਂ ਅਕਾਲ ਪੁਰਖ ਦੇ ਪ੍ਰਕਾਸ਼ ਰੂਪੀ ਸ਼ਬਦ ਜਾਂ ਨਾਮ ਵਿੱਚੋਂ ਵੀ ਅਨੇਕਾਂ ਦੈਵੀ ਗੁਣ ਸਹਿਜ ਸੁਭਾਏ ਪ੍ਰਕਾਸ਼ਿਤ ਹੋ ਰਹੇ ਹਨ। ਆਤਮ ਪ੍ਰਕਾਸ਼, ਤੱਤ ਗਿਆਨ, ਹੁਕਮ, ਅਨਹਦ ਧੁਨੀ, ਅਨਹਦ ਬਾਣੀ, ਮਿਹਰ, ਖਿਮਾ, ਦਇਆ, ਸੁੱਖ, ਖਿੱਚ, ਪ੍ਰੇਮ, ਅਸਚਰਜ ਸਵਾਦ, ਵਿਸਮਾਦੀ ਆਨੰਦ, ਮਹਾਰਸ ਆਦਿ ਸਾਰੇ ਆਤਮਿਕ ਗੁਣਾਂ ਦੇ ਸੰਗ੍ਰਹਿ ਨੂੰ ਹੀ ਗੁਰਬਾਣੀ ਦੇ ਵਿੱਚ ਨਾਮ ਕਿਹਾ ਗਿਆ ਹੈ। ਭਾਵੇਂ ਗੁਰਬਾਣੀ ਵਿੱਚ ਕਈ ਵਾਰੀ ਨਾਮ ਦਾ ਜ਼ਿਕਰ ਆਇਆ ਹੈ ਅਤੇ ਅਸੀਂ ਕਿੰਨੇ ਹੀ ਸਮੇਂ ਤੋਂ ਇਹਦੀ ਬਾਬਤ ਪੜ੍ਹਦੇ ਸੁਣਦੇ ਆ ਰਹੇ ਹਾਂ, ਪਰ ਸਾਨੂੰ ਇਸ ਨਾਮ ਅਮੋਲ ਦੀ ਅਜੇ ਤੱਕ ਸੋਝੀ ਨਹੀਂ ਆਈ, ਕਿਉਂਕਿ ਅਸੀਂ ਇਸ ਨੂੰ ਆਪਣੀ ਅਲਪ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਤਾਂ ਕਦੇ ਨਾ ਅਨੁਭਵੀ ਤੱਤ ਗਿਆਨ ਦੀ ਪ੍ਰਾਪਤੀ ਹੋਈ ਹੈ, ਨਾ ਵਿਸਮਾਦੀ ਰਸ ਅਨੁਭਵ ਹੋਇਆ ਹੈ, ਤੇ ਨਾ ਹੀ ਅਸੀਂ ਪ੍ਰੇਮ ਰਸ ਦਾ ਸਵਾਦ ਮਾਣਿਆ ਹੈ। ਸੋ ਇਸ ਗਹਿਰ ਗੰਭੀਰ ਅਥਾ ਤੱਤ ਵਸਤੂ ਨਾਮ ਦੇ ਵਿਸ਼ੇ ਨੂੰ ਅਸੀਂ ਐਵੇਂ ਦਿਮਾਗੀ ਗਿਆਨ ਦਾ ਵਿਸ਼ਾ ਹੀ ਸਮਝਿਆ ਹੋਇਆ ਹੈ, ਪਰ ਇਹ ਆਤਮ ਪ੍ਰਕਾਸ਼ ਰੂਪੀ ਨਾਮ ਇਹ ਇੱਕ ਆਤਮਿਕ ਵਸਤੂ ਹੈ, ਇਹ ਆਤਮਿਕ ਮੰਡਲ ਵਿੱਚ ਪ੍ਰਕਾਸ਼ਿਤ ਹੈ, ਜਿਹਨੂੰ ਸਿਰਫ ਅਨੁਭਵ ਦੁਆਰਾ ਹੀ ਬੁੱਝਿਆ ਤੇ ਮਾਣਿਆ ਜਾ ਸਕਦਾ ਹੈ। ਅਕਾਲ ਪੁਰਖ ਨੇ ਇਸ ਆਤਮ ਮੰਡਲ ਵਿੱਚੋਂ ਦੂਜਾ ਦੋਏ ਜਾਂ ਦੂਜੇ ਭਾਉ ਦੀ ਰਚਨਾ ਕੀਤੀ, ਇਹਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਏਕਸ ਤੇ ਸਭ ਦੂਜਾ ਹੂਆ, ਏਕੋ ਵਰਤੈ ਅਵਰ ਨਾ ਬੀਆ। ਦੂਜਾ ਭਾਉ ਰਚਾਇਓਨ ਤ੍ਰੈ ਗੁਣ ਵਰਤਾਰਾ, ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ। ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਹ ਦੋਈ ਕੁਦਰਤ ਜਾਂ ਮਾਇਕੀ ਮੰਡਲ ਦੀ ਰਚਨਾ ਕੀਤੀ, ਇਸ ਮਾਇਕੀ ਮੰਡਲ ਵਿੱਚੋਂ ਫਿਰ ਕਿਹੜੇ ਕਿਹੜੇ ਔਗਣ ਨਿਕਲੇ, ਹਉਮੈ ਮੈਂ ਮੇਰੀ, ਦੂਜਾ ਪਾਉ ਖੁਦਗਰਜ਼ੀ, ਈਰਖਾ ਦਵੈਤ ਵੈਰ ਵਿਰੋਧ, ਖਿੱਚੋ ਤਾਣ ਦੁੱਖ ਕਲੇਸ਼, ਇਹ ਸਾਰੇ ਹੀ ਮਾਇਕੀ ਔਗਣ ਇਸ ਦੂਜੇ ਭਾਵ ਵਿੱਚੋਂ ਉਪਜਦੇ ਤੇ ਪ੍ਰਵਿਰਤ ਹੁੰਦੇ ਹਨ। ਇਸ ਦੂਜੇ ਭਾਵ ਵਾਲੀ ਜਿਹੜੀ ਦੂਈ ਕੁਦਰਤ ਹੈ, ਇਹਦੀ ਪ੍ਰਵਿਰਤੀ ਸਿਰਫ ਤਿੰਨ ਗੁਣਾਂ ਤੱਕ ਹੀ ਹੈ, ਤ੍ਰੈ ਗੁਣੀ ਮਾਇਕੀ ਮੰਡਲ ਤੱਕ ਹੀ ਇਹ ਸੀਮਿਤ ਹੈ। ਹਨੇਰੇ ਵਿੱਚ ਅਨੇਕਾਂ ਠੋਕਰਾਂ, ਭਰਮ ਭੁਲੇਖੇ ਅਤੇ ਦੁੱਖ ਕਲੇਸ਼ ਇਸ ਵਿੱਚ ਉਪਜਦੇ ਹਨ। ਆਤਮ ਪ੍ਰਕਾਸ਼ ਦੇ ਤੱਤ ਗਿਆਨ ਤੋਂ ਬਿਨਾਂ ਤ੍ਰੈ ਗੁਣੀ ਮਾਇਕੀ ਅਗਿਆਨਤਾ ਦੇ ਭਰਮਈ ਅੰਧ ਗੁਬਾਰ ਵਿੱਚ ਜੀਵ ਬੇਅੰਤ ਦੁੱਖ ਕਲੇਸ਼ ਭੋਗਦਾ ਹੈ ਤੇ ਜੋ ਵੀ ਕਰਮ ਧਰਮ ਉਹ ਕਰਦਾ ਹੈ ਉਹ ਸਾਰੇ ਅਧੂਰੇ ਤੇ ਗਲਤ ਹੁੰਦੇ ਹਨ। ਗੁਰਬਾਣੀ ਵਿੱਚ ਜੀਵ ਦੀ ਇਸ ਮਾਨਸਿਕ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਹੋਂ ਹੋਂ ਕਰੇ ਤੇ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਇਹ ਅਵਸਥਾ ਕਿਹੋ ਜਿਹੀ ਹੈ? ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ, ਕੂੜ ਕਮਾਵੇ ਕੂੜ ਸੰਗ੍ਰਹੇ, ਕੂੜ ਕਰੇ ਆਹਾਰ, ਬਿਖ ਮਾਇਆ ਧਨ ਸੰਚ ਮਰੇ, ਅੰਤੇ ਹੋਏ ਸਭ ਛਾਰ, ਕਰਮ ਧਰਮ ਸੁੱਚ ਸੰਜਮ ਕਰੇ, ਅੰਤਰ ਲੋਭ ਵਿਕਾਰ, ਨਾਨਕ ਜੇ ਮਨਮੁਖ ਕਮਾਵੇ, ਸੋ ਥਾਏ ਨਾ ਪਵੇ ਦਰਗਹਿ ਹੋਏ ਖੁਆਰ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜਿੱਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਸੋ ਜਿਵੇਂ ਅਕਾਲ ਪੁਰਖ ਸੱਚ ਹੈ, ਉਹਦੇ ਵਿੱਚੋਂ ਉਪਜਿਆ ਪ੍ਰਕਾਸ਼ ਅਤੇ ਨਾਮ ਵੀ ਸੱਚ ਤੇ ਅਟਲ ਹੈ। ਇਸ ਆਤਮ ਪ੍ਰਕਾਸ਼ ਜਾਂ ਨਾਮ ਦੇ ਇਲਾਵਾ ਬਾਕੀ ਸਭ ਕੁਛ ਦੂਜਾ ਭਾਵ ਭਰਮ ਭੁਲਾਵਾ ਜਾਂ ਮਾਇਆ ਹੈ। ਇਹਦੇ ਵਿੱਚ ਸਾਰੀ ਕਾਇਨਾਤ ਪ੍ਰਵਿਰਤ ਹੈ। ਸਾਰੇ ਜੀਵ ਇਸ ਕੂੜ ਰੂਪੀ ਭਰਮ ਦੇ ਅੰਧਕਾਰ ਵਿੱਚ ਇੰਨੇ ਗਲਤਾਨ, ਇੰਨੇ ਮਸਤ ਤੇ ਸੰਤੁਸ਼ਟ ਹਨ ਕਿ ਉਹਨਾਂ ਨੂੰ ਇਹਦੇ ਤੋਂ ਬਿਨਾਂ ਕਿਸੇ ਉੱਚੇ ਸੁੱਚੇ ਆਤਮ ਮੰਡਲ ਦਾ ਖਿਆਲ ਹੀ ਨਹੀਂ ਆਉਂਦਾ, ਜਾਂ ਫਿਰ ਉਹ ਜਾਣ ਬੁੱਝ ਕੇ ਅਵੇਸਲੇ, ਬੇਪਰਵਾਹ ਜਾਂ ਮਚਲੇ ਹੋਏ ਹੋਏ ਹਨ। ਇਸ ਤਰ੍ਹਾਂ ਅਸੀਂ ਆਪਣੇ ਕੂੜੇ ਭਰਮ ਦੀ ਮੋਹ ਮਾਇਆ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਾਂ। ਗੁਰਬਾਣੀ ਵਿੱਚ ਸਾਡੇ ਇਸ ਕੂੜ ਰੂਪੀ ਭਰਮਈ ਜੀਵਨ ਨੂੰ ਇਉਂ ਦਰਸਾਇਆ ਗਿਆ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾ। ਜਿਵੇਂ ਲੱਕੜੀ ਦੀ ਅਗਨੀ ਰਾਹੀਂ ਧੂੰਏ ਦੀ ਕਾਲਖ ਪ੍ਰਗਟ ਹੁੰਦੀ ਹੈ, ਇਸੇ ਤਰ੍ਹਾਂ ਭਰਮ ਦੀ ਛਾਇਆ ਵੀ ਜਦੋਂ ਸਾਡੇ ਮਨ ਬੁੱਧੀ ਅੰਤਸ਼ਕਰਨ ਉੱਤੇ ਚਿੰਬੜੀ ਹੋਈ ਹੁੰਦੀ ਹੈ ਤਾਂ ਫਿਰ ਸਾਡੇ ਜੀਵਨ ਦੇ ਹਰ ਪੱਖ ਦੁਆਰਾ ਇਹ ਕਾਲਖ ਪ੍ਰਗਟ ਬਹਾਰੇ ਹੋ ਕੇ ਜਾਪਦੀ ਹੈ। ਪਰ ਅਤਿਅੰਤ ਚੰਬੇ ਵਾਲੀ ਗੱਲ ਹੈ ਕਿ ਭਾਵੇਂ ਜੀਵ ਇਸ ਦੂਜੇ ਭਾਉ ਇਸ ਭਰਮ ਭੁਲੇਖੇ ਘੋਰ ਅੰਧਕਾਰ ਦੁਬਦਾ ਵਿੱਚ ਜਨਮਾਂ ਜਨਮਾਂਤਰਾਂ ਤੋਂ ਵਿਚਰਦਾ ਆਇਆ ਹੈ, ਹੁਣ ਵੀ ਇਸੇ ਅੰਧਕਾਰ ਵਿੱਚ ਪ੍ਰਵਿਰਤ ਹੈ, ਫੇਰ ਵੀ ਉਹਨੂੰ ਇਹਦੀ ਬਾਬਤ ਸੋਝੀ ਨਹੀਂ, ਇਹਦੀ ਬਾਬਤ ਜਾਣਨ ਦੀ ਲੋੜ ਨਹੀਂ ਭਾਸਦੀ, ਨਾ ਹੀ ਉਹ ਇਹ ਮੰਨਣ ਨੂੰ ਤਿਆਰ ਹੈ। ਦੂਜੇ ਭਾਉ ਦੀ ਇਸ ਭਰਮ ਦੀ ਛਾਇਆ ਬਾਬਤ ਗੁਰਬਾਣੀ ਉਹ ਚਾਨਣਾ ਪਾਉਂਦੀ ਹੈ, ਭਰਮੇ ਭੂਲਾ ਸਭ ਜਗ ਫਿਰੇ, ਮਨਮੁਖ ਪੱਤ ਗਵਾਈ, ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਸਾਡੇ ਪਰਿਵਾਰਕ ਜੀਵਨ, ਸਾਡੇ ਭਾਈਚਾਰਕ ਜੀਵਨ, ਵਿਵਹਾਰਕ ਜੀਵਨ, ਰਾਜਨੀਤਿਕ ਜੀਵਨ, ਧਾਰਮਿਕ ਜੀਵਨ, ਸਮਾਜਿਕ ਜੀਵਨ, ਸਾਡੀ ਸਮੁੱਚੀ ਸੱਭਿਅਤਾ ਤੇ ਮਨੁੱਖਤਾ ਨੂੰ ਇਸੇ ਭਰਮ ਭੁਲਾਵੇ ਦੀ ਰੰਗਤ ਜਾਂ ਪਿਉਂਦ ਚੜੀ ਹੋਈ ਹੈ। ਮਨੁੱਖਤਾ ਦੀ ਇਹ ਨਵੀਨ ਸੱਭਿਅਤਾ ਭਾਵੇਂ ਆਪਣੇ ਸਿਖਰ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦਾ ਸਾਨੂੰ ਮਾਣ ਵੀ ਹੈ, ਪਰ ਇਸ ਸੱਭਿਅਤਾ ਦੀਆਂ ਮਾਨਸਿਕ ਤੇ ਵਿਗਿਆਨਕ ਪ੍ਰਾਪਤੀਆਂ ਇਹ ਮਾਇਕੀ ਭਰਮ ਭੁਲਾਵੇ ਦੇ ਅੰਦਰ ਹੀ ਹਨ। ਸੋ ਇਹਦਾ ਪ੍ਰਤੱਖ ਸਬੂਤ ਹੈ ਕਿ ਜਿਉਂ ਜਿਉਂ ਸਾਡੀ ਸੱਭਿਅਤਾ ਵਿਕਸਿਤ ਹੋ ਕੇ ਹੋਰ ਨਵੀਨ ਹੁੰਦੀ ਜਾਂਦੀ ਹੈ, ਤਿਉਂ ਤਿਉਂ ਸਾਡਾ ਸਦਾਚਾਰ ਅਤੇ ਮਨੁੱਖਤਾ ਨਿਗਰਦੀ ਜਾਂਦੀ ਹੈ, ਇਹਦੀ ਕਦਰ ਕੀਮਤ ਘਟਦੀ ਜਾਂਦੀ ਹੈ। ਇਸੇ ਕਰਕੇ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਈਰਖਾ, ਦਵੈਤ, ਵੈਰ, ਵਿਰੋਧ, ਵਿਸ਼ੇ ਵਿਕਾਰ, ਬੇਈਮਾਨੀ, ਚੋਰ ਬਜ਼ਾਰੀ, ਜ਼ੁਲਮ, ਇਹ ਔਗਣ ਪਹਿਲੇ ਨਾਲੋਂ ਵੱਧਦੇ ਜਾ ਰਹੇ ਹਨ। ਇਸ ਨਵੀਨ ਸੱਭਿਅਤਾ ਦੀ ਆਧੁਨਿਕਤਾ ਦੁਆਰਾ ਮਨੁੱਖਤਾ ਦੇ ਹਿਰਦਿਆਂ ਅੰਦਰ ਦਇਆ, ਖਿਮਾ, ਸੇਵਾ, ਪਰਉਪਕਾਰ, ਮਿਲਵਰਤਨ, ਇਮਾਨਦਾਰੀ, ਵਿਸ਼ਵਾਸ, ਆਸਤਿਕਤਾ ਆਦਿ ਦੈਵੀ ਗੁਣਾਂ ਦਾ ਵਾਧਾ ਹੋਣਾ ਚਾਹੀਦਾ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਇਹਦੇ ਉਲਟ ਸਾਡੀ ਨਵੀਨ ਸੱਭਿਅਤਾ ਦੀ ਰੌਸ਼ਨੀ ਨਾਲ ਮਨੁੱਖਤਾ ਸਗੋਂ ਪਹਿਲੇ ਨਾਲੋਂ ਵੀ ਸ਼ੱਕੀ, ਖੁਦਗਰਜ਼, ਵਿਸ਼ਵਾਸਘਾਤੀ, ਜ਼ਾਲਮ, ਅਸ਼ਰਧਕ, ਝੂਠੀ, ਨਾਸਤਿਕ ਤੇ ਵਿਕਾਰੀ ਹੋ ਰਹੀ ਹੈ। ਇਸ ਤਰ੍ਹਾਂ ਵਿਸ਼ਵ ਵਿੱਚ ਅਸ਼ਾਂਤੀ, ਡਰ, ਖਿੱਚੋ ਤਾਣ, ਹੇਰਾ ਫੇਰੀ, ਵੱਡੀ ਖੋਰੀ, ਸਮਗਲਿੰਗ, ਤੰਗ ਦਿਲੀ, ਅਤਿਆਚਾਰ, ਇਹ ਸਾਰੇ ਔਗਣ ਵੱਧਦੇ ਜਾ ਰਹੇ ਹਨ। ਮਨੁੱਖਤਾ ਦੀ ਇਹ ਮਾਨਸਿਕ ਗਿਰਾਵਟ ਸਾਡੀ ਨਵੀਨ ਸੱਭਿਅਤਾ, ਸਾਡੀ ਆਧੁਨਿਕਤਾ, ਵਿਦਵਤਾ, ਵਿਗਿਆਨ, ਫਿਲੋਸਫੀ, ਧਰਮ ਦੇ ਉਪਦੇਸ਼ਾਂ ਜਾਂ ਧਰਮ ਪ੍ਰਚਾਰ ਦੇ ਬਾਵਜੂਦ ਵੱਧਦੀ ਜਾ ਰਹੀ ਹੈ ਅਤੇ ਮਨੁੱਖਤਾ ਆਪਣੀ ਤਬਾਹੀ ਵੱਲ ਅੰਨੇਵਾਹ ਦੌੜੀ ਜਾ ਰਹੀ ਹੈ। ਜੀਵ ਦੇ ਸੁਧਾਰ ਤੇ ਕਲਿਆਣ ਲਈ ਭਾਵੇਂ ਬੇਅੰਤ ਸਭਾ ਸੁਸਾਇਟੀਆਂ, ਸੁਧਾਰ ਸੰਸਥਾਵਾਂ, ਸਟੱਡੀ ਸਰਕਲ, ਲਾਇਬ੍ਰੇਰੀਆਂ, ਭਾਈਚਾਰਕ ਸੰਮੇਲਨ, ਅਮਨ ਕਮੇਟੀਆਂ, ਧਾਰਮਿਕ ਸਮਾਗਮ, UNO, ਯੂਨੈਸਕੋ ਵਰਗੀਆਂ ਮਹੱਤਵਪੂਰਨ ਸੁਧਾਰਕ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ। ਇਹਨਾਂ ਉੱਤੇ ਬੇਅੰਤ ਖਰਚਾ, ਮਿਹਨਤ ਅਤੇ ਵਕਤ ਲੱਗ ਰਿਹਾ ਹੈ, ਪਰ ਦੇਖਣ ਵਿੱਚ ਆਉਂਦਾ ਹੈ ਕਿ ਇਹਨਾਂ ਸਾਰੀਆਂ ਸੰਪਰਦਾਵਾਂ ਦਾ ਮਾਨਵਤਾ ਉੱਤੇ ਬੜਾ ਘੱਟ ਜਾਂ ਆਰਜ਼ੀ ਜਿਹਾ ਅਸਰ ਹੁੰਦਾ ਹੈ। ਸੰਸਾਰ ਦੀ ਸਮੁੱਚੀ ਮਾਨਸਿਕ ਤੇ ਧਾਰਮਿਕ ਹਾਲਤ ਪਹਿਲੇ ਤੋਂ ਨਿਗਰਦੀ ਜਾ ਰਹੀ ਹੈ। ਜੀਵ ਦੀ ਇਸ ਗੰਭੀਰ ਤੇ ਭਿਆਨਕ ਅਵਸਥਾ ਦਾ ਮੂਲ ਕਾਰਨ ਉਸਦਾ ਮਾਇਕੀ ਭਰਮ ਹੀ ਹੈ। ਮਨੁੱਖਤਾ ਦੀ ਇਸ ਦੁਰਦਸ਼ਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਤੈ ਨਰ ਕਿਆ ਪੁਰਾਣ ਸੁਨ ਕੀਨਾ, ਅਨ ਪਾਵਨੀ ਭਗਤਨੀ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖਤੇ ਨੀ ਛੁੱਟੀ, ਨਿਫਲ ਪਈ ਸਭ ਸੇਵਾ। ਸਕੂਲਾਂ ਕਾਲਜਾਂ ਵਿੱਚ ਜਦੋਂ ਖੇਡਾਂ ਹੁੰਦੀਆਂ ਹਨ ਤਾਂ ਉਹਨਾਂ ਦੇ ਵਿੱਚ ਅੱਡ ਅੱਡ ਸਕੂਲਾਂ ਕਾਲਜਾਂ ਦੇ ਬੱਚੇ ਹਿੱਸਾ ਲੈਂਦੇ ਹਨ। ਭਾਵੇਂ ਖਿਡਾਰੀ ਖੇਡਾਂ ਵਿੱਚ ਸਾਰਾ ਧਿਆਨ ਤੇ ਜ਼ੋਰ ਲਾ ਦਿੰਦੇ ਹਨ, ਪਰ ਉਹਨਾਂ ਦਾ ਜੀਵਨ ਮਨੋਰਥ, ਅਸਲੀ ਜੀਵਨ ਸੇਧ ਕੀ ਹੁੰਦੀ ਹੈ, ਖੇਡਾਂ ਨਹੀਂ ਬਲਕਿ ਪੜ੍ਹਾਈ ਕਰਕੇ ਆਪਣੇ ਜੀਵਨ ਨੂੰ ਕਾਮਯਾਬ ਬਣਾਉਣਾ। ਇਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਵੀ ਸਾਰਾ ਸੰਸਾਰ ਵੱਡਾ ਮਾਇਕੀ ਖੇਲ ਅਖਾੜਾ ਹੈ। ਇਹਦੇ ਵਿੱਚ ਸਾਰੇ ਜੀਵ ਵਡਖੇਲ ਤਮਾਸ਼ੇ ਵਿੱਚ ਖੇਡ ਕੇ ਪਰਚ ਰਹੇ ਹਨ, ਪਰ ਇਸ ਵਡਖੇਲ ਤਮਾਸ਼ੇ ਵਿੱਚ ਅਕਾਲ ਪੁਰਖ ਜੀਵਾਂ ਰਾਹੀਂ ਆਪੇ ਹੀ ਖੇਲਦਾ ਹੈ ਤੇ ਆਪੇ ਹੀ ਵੱਖ ਹੋ ਕੇ ਆਪਣਾ ਰਚਾਇਆ ਹੋਇਆ ਇਹ ਵਡਖੇਲ ਤਮਾਸ਼ਾ ਵੀ ਦੇਖ ਰਿਹਾ ਹੈ। ਇਹ ਸਭ ਚੋਜੀ ਅਕਾਲ ਪੁਰਖ ਦੇ ਆਪਣੇ ਅਲੌਕਿਕ ਅਸਚਰਜ ਚੋਜ ਹਨ, ਭੇਦ ਹਨ, ਜਿਨ੍ਹਾਂ ਨੂੰ ਜੀਵ ਆਪਣੀ ਸੀਮਿਤ ਬੁੱਧੀ ਨਾਲ ਸਮਝਣ ਤੋਂ ਅਸਮਰਥ ਹੈ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਥਾਪੇ ਆਪੇ ਵੇਖ ਵਿਗਸਦਾ ਪਿਆਰਾ ਕਰਚੋਜ ਵੇਖੇ ਪ੍ਰਭ ਆਪੇ ਜਿਹਨੂੰ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਅਸੀਂ ਆਪਣੇ ਭਰਮ ਭੁਲਾਵੇ ਵਾਲੇ ਮਾਈਕੀ ਮੰਡਲ ਦੇ ਵਡਖੇਲ ਤਮਾਸ਼ੇ ਵਿੱਚ ਇੰਨੇ ਗਲਤਾਨ ਹਾਂ ਇੰਨੇ ਗੁਆਚੇ ਹੋਏ ਹਾਂ ਕਿ ਇਸ ਮਾਈਕੀ ਤਮਾਸ਼ੇ ਨੂੰ ਅਸੀਂ ਆਪਣਾ ਜੀਵਨ ਉਦੇਸ਼ ਜੀਵਨ ਮਨੋਰਥ ਜੀਵਨ ਸੇਧ ਜਾਂ ਜੀਵਨ ਦੀ ਮੰਜ਼ਿਲ ਬਣਾ ਰਿਹਾ ਹੈ ਇਸ ਤਰ੍ਹਾਂ ਮਾਈਕੀ ਭਰਮ ਭੁਲਾਵੇ ਵਿੱਚ ਅਸੀਂ ਉਸ ਆਤਮਿਕ ਭੇਦ ਨੂੰ ਭੁੱਲ ਜਾਂਦੇ ਹਾਂ ਕਿ ਅਸੀਂ ਤਾਂ ਅਕਾਲ ਪੁਰਖ ਦੇ ਆਤਮਿਕ ਖਿਡਾਰੀ ਹਾਂ ਅਸੀਂ ਇਸ ਤ੍ਰੈਗੁਣੀ ਮਾਈਕੀ ਮੰਡਲ ਤੋਂ ਇਲਾਵਾ ਵੀ ਕਿਸੇ ਕਾਜ ਲਈ ਆਏ ਹਾਂ ਉਹ ਕਾਜ ਉਚੇਰਾ ਸੁਚੇਰਾ ਸੋਹਣੇਰਾ ਚੰਗੇਰਾ ਰਸਦਾਇਕ ਪ੍ਰੇਮਮਈ ਜੀਵਨ ਮਨੋਰਥ ਹੈ ਸਾਡੀ ਜੀਵਨ ਸੇਧ ਹੈ ਸਾਡੀ ਜੀਵਨ ਮੰਜ਼ਿਲ ਹੈ ਐਸੇ ਓਪਰੇ ਅਤੇ ਗਲਤ ਖਿਆਲਾਂ ਜਾਂ ਨਿਸ਼ਚਿਆਂ ਨੂੰ ਗੁਰਬਾਣੀ ਵਿੱਚ ਭਰਮ ਕਿਹਾ ਗਿਆ ਹੈ ਜੋ ਹੈ ਅਤੇ ਜੋ ਅਸੀਂ ਸਮਝਦੇ ਹਾਂ ਉਸ ਨੂੰ ਭਰਮ ਕਿਹਾ ਗਿਆ ਹੈ ਜੋ ਕਿ ਸਾਡੇ ਮਨ ਚਿੱਤ ਬੁੱਧੀ ਵਿੱਚ ਇੰਨਾ ਗਹਿਰਾ ਤਸਿਆ ਵਸਿਆ ਸਮਾਇਆ ਹੋਇਆ ਹੈ ਕਿ ਅਸੀਂ ਇਸ ਮਾਨਸਿਕ ਭਰਮ ਦਾ ਸਰੂਪ ਬਣ ਚੁੱਕੇ ਹਾਂ ਇਹਨੂੰ ਸੱਚ ਸਮਝ ਕੇ ਮੰਨੀ ਬੈਠੇ ਹਾਂ ਦੂਜੇ ਲਫਜ਼ਾਂ ਵਿੱਚ ਜਨਮਾਂ ਜਨਮਾਂਤਰਾਂ ਤੋਂ ਜੀਵ ਨੂੰ ਦੂਜੇ ਦੋਏ ਜਾਂ ਦੂਜੇ ਭਾਓ ਦੇ ਅਭਿਆਸ ਦੁਆਰਾ ਉਹਦੇ ਉੱਤੇ ਭਰਮ ਦੀ ਛਾਇਆ ਇੰਨੀ ਗਹਿਰੀ ਹੋ ਗਈ ਹੈ ਕਿ ਜੀਵ ਦੀ ਸੋਚਣੀ ਉਹਦੇ ਖਿਆਲ ਵਿਚਾਰ ਵਲਵਲੇ ਵਿਸ਼ਵਾਸ ਕਰਮ ਧਰਮ ਅਤੇ ਪਰਮਾਰਥ ਦੀਆਂ ਤਹਿਆਂ ਅੰਦਰ ਇਸੇ ਭਰਮ ਦੀ ਛਾਂ ਚਿੰਬੜੀ ਹੋਈ ਹੈ ਇਹ ਮਾਨਸਿਕ ਭਰਮ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਹੀ ਪ੍ਰਗਟ ਹੁੰਦਾ ਰਹਿੰਦਾ ਹੈ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਭਰਮ ਦੀ ਛਾਇਆ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ ਪਰ ਅਸੀਂ ਇਸ ਨੂੰ ਮੰਨਣ ਲਈ ਤਿਆਰ ਨਹੀਂ ਇਹਨੂੰ ਮੁਕੰਮਲ ਸੱਚ ਮੰਨ ਕੇ ਅਸੀਂ ਬੜੇ ਸੰਤੁਸ਼ਟ ਹਾਂ ਗਲਤਾਨ ਹੋ ਰਹੇ ਹਾਂ ਇਸ ਲਈ ਬਾਵਜੂਦ ਇੰਨੇ ਧਰਮਾਂ ਇੰਨੇ ਧਾਰਮਿਕ ਗ੍ਰੰਥਾਂ ਧਾਰਮਿਕ ਪ੍ਰਚਾਰ ਅਤੇ ਧਾਰਮਿਕ ਉਪਦੇਸ਼ ਦੇ ਜੀਵ ਇਸ ਭਰਮ ਦੇ ਅੰਧਕਾਰ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਅਵਲ ਤਾਂ ਧਾਰਮਿਕ ਉਪਦੇਸ਼ਾਂ ਨੂੰ ਅਸੀਂ ਗੌਰ ਨਾਲ ਸੁਣਦੇ ਹੀ ਨਹੀਂ ਅਤੇ ਜੇ ਸੁਣਦੇ ਹਾਂ ਤਾਂ ਓਪਰੇ ਮਨ ਨਾਲ ਹਾਮੀ ਭਰ ਛੱਡਦੇ ਹਾਂ ਵੇਦ ਪੁਰਾਣ ਸਿਮਰਤ ਕੇ ਮਤ ਸੁਣ ਨਿਮਖ ਨਾ ਹੀਏ ਬਸਾਵੈ ਗੁਰਮਤ ਸੁਣ ਕੁਛ ਗਿਆਨ ਨਾ ਉਪਜੋ ਪਸ਼ੂ ਜਿਉਂ ਉਦਰ ਪਰੋ ਇਸੇ ਤਰ੍ਹਾਂ ਪਾਪ ਪੁੰਨ ਦੀ ਬਾਬਤ ਵੀ ਸਾਨੂੰ ਭਰਮ ਹੈ ਇਸ ਦੇ ਕਰਕੇ ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੇ ਪਾਪ ਪੁੰਨ ਦੀਆਂ ਕਸਵੱਟੀਆਂ ਹਨ ਮਿਸਾਲ ਦੇ ਤੌਰ 'ਤੇ ਇੱਕ ਬੰਨੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ ਦੂਜੇ ਪਾਸੇ ਜੀਵਾਂ ਦੀ ਕੁਰਬਾਨੀ ਪੁੰਨ ਨਹੀਂ ਬਲਕਿ ਪਰਮਾਰਥ ਦਾ ਵਿਸ਼ੇਸ਼ ਅੰਗ ਸਮਝਿਆ ਜਾਂਦਾ ਹੈ ਸਾਡੀਆਂ ਕਚਹਿਰੀਆਂ ਵਿੱਚ ਵੀ ਜਿਵੇਂ ਕਈ ਦਰਜੇ ਦੇ ਜ਼ੁਰਮ ਗਿਣੇ ਜਾਂਦੇ ਹਨ ਅਤੇ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਭਾਵਨਾ ਕੀ ਹੈ ਇਹਦਾ ਖਿਆਲ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਮਾਨਸਿਕ ਪਾਪਾਂ ਦੇ ਵੀ ਭਿੰਨ ਭਿੰਨ ਦਰਜੇ ਹਨ ਕਿਹੜੇ ਕਿਹੜੇ ਸਰੀਰਕ ਪਾਪ ਜਿਵੇਂ ਕਿ ਚੋਰੀ ਯਾਰੀ ਮਾਰ ਕੁਟਾਈ ਮਾਨਸਿਕ ਪਾਪ ਇਹ ਸਾਡੇ ਮਨ ਦੀ ਮਲੀਨਤਾ ਅਤੇ ਗਿਰਾਵਟ ਤੋਂ ਉਤਪੰਨ ਹੁੰਦੇ ਹਨ ਜਿਸ ਤਰ੍ਹਾਂ ਈਰਖਾ ਦਵੈਤ ਵੈਰ ਵਿਰੋਧ ਤੀਸਰੇ ਹਨ ਆਤਮਿਕ ਪਾਪ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਭਗਤਾਂ ਦੀ ਨਿੰਦਾ ਕਰਨੀ ਉਹਨਾਂ ਨੂੰ ਦੁੱਖ ਦੇਣਾ ਜਗਿਆਸੂਆਂ ਦੇ ਉੱਦਮ ਨੂੰ ਵਿਰੋਧ ਨਾਲ ਦਬਾਉਣਾ ਜਾਂ ਬਦਨਾਮ ਕਰਨਾ ਇਹ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਅਸਲ ਵਿੱਚ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਕੇ ਹੋਮੇ ਦੇ ਅਧੀਨ ਨੀਵੇਂ ਖਿਆਲ ਆਸਾ ਮਨਸਾ ਤ੍ਰਿਸ਼ਨਾ ਪੈਦਾ ਹੁੰਦੀ ਹੈ ਜਿਹੜੀ ਕਿ ਸਾਰੇ ਨੀਵੇਂ ਕਰਮਾਂ ਅਤੇ ਪਾਪਾਂ ਦਾ ਮੂਲ ਕਾਰਨ ਹੈ ਜਦੋਂ ਅਸੀਂ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ ਤਾਂ ਫਿਰ ਆਪ ਮੁਹਾਰੇ ਸਾਡੇ ਤੋਂ ਪਾਪ ਹੁੰਦੇ ਹਨ ਮਨੁੱਖ ਆਪਣੇ ਭਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ, ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਮਲੋ ਮਲੀ ਉਸ ਤੋਂ ਪਾਪ ਹੁੰਦੇ ਜਾਂਦੇ ਹਨ। ਆਖਰ ਉਸਦੇ ਪਾਪਾਂ ਦੀ ਰੁਚੀ ਤੀਬਰ ਹੋ ਕੇ ਉਹਦੇ ਅੰਤਸ਼ਕਰਨ ਵਿੱਚ ਤਸਵਸ ਰਸ ਜਾਂਦੀ ਹੈ ਔਰ ਸਾਤਲ ਵੱਲ ਰੁੜਿਆ ਜਾਂਦਾ, ਆਪਣੀ ਤਬਾਹੀ ਦਾ ਆਪ ਕਾਰਨ ਬਣਦਾ ਹੈ। ਇਹ ਸਾਰੇ ਨੀਵੀਆਂ ਰੁਚੀਆਂ ਤੋਂ ਉਪਜੇ ਪਾਪ ਮਾਇਆ ਦੇ ਭਰਮ ਭੁਲਾਵੇ ਵਿੱਚ ਹੋਮੇ ਜਾਂ ਮੈਂ ਮੇਰੀ ਦਾ ਹੀ ਪ੍ਰਗਟਾਵਾ ਹੈ। ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਮਾਇਆ ਦਾ ਭਰਮ ਉਪਜਦਾ ਹੈ। ਸੋ ਅਕਾਲ ਪੁਰਖ ਦੀ ਭੁੱਲ ਪਾਪ ਹੈ ਅਤੇ ਉਸਦੀ ਯਾਦ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਇੰਦ ਗਾਏ। ਇਸੇ ਤਰ੍ਹਾਂ ਜਮਾਂ ਦੀ ਬਾਬਤ ਵੀ ਸਾਨੂੰ ਭਰਮ ਭੁਲੇਖਾ ਹੈ। ਅਸੀਂ ਕਈ ਡਰਾਉਣੀਆਂ ਸ਼ਕਲਾਂ ਵਾਲੇ ਮਨੋਕਲਪਤ ਰਾਕਸ਼ਸ ਦੈਂਤ ਦੇਵੀ ਦੇਵਤੇ ਘੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਹੈ ਰੱਬ ਦੀ ਦਰਗਾਹ ਵਿੱਚ ਕੋਈ ਦਫ਼ਤਰ ਹੋਏਗਾ, ਸਾਡੇ ਲੇਖ ਲਿਖੇ ਜਾਂਦੇ ਹੋਣਗੇ, ਅੰਤ ਨੂੰ ਮੌਤ ਤੋਂ ਬਾਅਦ ਦਫ਼ਤਰ ਵਿੱਚ ਸੋਧਿਆ ਜਾਂਦਾ ਹੋਏਗਾ, ਸਾਡੇ ਫੈਸਲੇ ਹੁੰਦੇ ਹੋਣਗੇ। ਪਰ ਇਹ ਸਾਰਾ ਖੇਲ ਅਖਾੜਾ ਸੂਖਮ ਇਲਾਹੀ ਹੁਕਮ ਦਾ ਪਸਾਰਾ ਹੈ। ਇਹਦੇ ਵਿੱਚ ਪ੍ਰਭੂ ਆਪ ਹੀ ਇਸ ਨੂੰ ਆਪਣੇ ਦੁਆਰਾ ਚਲਾਉਂਦਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮੀ ਸ੍ਰਿਸ਼ਟ ਸਾਜੀਅਨ ਬਹੁਵਿਧ ਸੰਸਾਰਾ। ਸੋ ਅੰਤਰ ਆਤਮੇ ਹੁਕਮ ਦੀ ਸੂਖਮ ਸਵੈ ਚਾਲਿਤ ਸ਼ਕਤੀ ਦੁਆਰਾ ਸਾਡੇ ਚੰਗੇ ਜਾਂ ਮਾੜੇ ਖਿਆਲ, ਸਾਡੇ ਕਰਮਾਂ ਦੇ ਲੇਖ, ਇਹ ਸਾਡੇ ਅੰਤਸ਼ਕਰਨ ਰੂਪੀ ਕੰਪਿਊਟਰ ਵਿੱਚ ਨਾਲੋ ਨਾਲ ਲਿਖੇ ਜਾਂਦੇ ਹਨ। ਇਹ ਅੰਤਸ਼ਕਰਨ ਦੇ ਲੇਖ ਜਾਂ ਰੰਗਤ ਸਾਡਾ ਚਾਲ ਚਲਨ, ਸਾਡਾ ਸੁਭਾਅ ਜਾਂ ਭਾਗ ਹਨ, ਜੋ ਹਰ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲ ਨਾਲ ਅਣਜਾਣੇ ਬਦਲਦੇ ਰਹਿੰਦੇ ਹਨ ਤੇ ਇਹਨਾਂ ਦਾ ਨਤੀਜਾ ਵੀ ਨਾਲੋ ਨਾਲ ਜਾਂ ਸਮਾਂ ਪਾ ਕੇ ਸਾਨੂੰ ਭੁਗਤਣਾ ਪੈਂਦਾ ਹੈ। ਹੁਣ ਦੇ ਜਿਹੜੇ ਸਾਡੇ ਕੀਤੇ ਕਰਮ ਹਨ ਇਹ ਅਗਲੇ ਪਲ ਵਿੱਚ ਪੂਰਬ ਕਰਮ ਬਣ ਜਾਂਦੇ ਹਨ, ਜੋ ਕਿ ਸਹਿਜੇ ਸਹਿਜੇ ਧੁਰ ਕਰਮ ਜਾਂ ਮੱਥੇ ਦੇ ਭਾਗ ਬਣ ਜਾਂਦੇ ਹਨ। ਸੋ ਸਾਡੇ ਚੰਗੇ ਮਾੜੇ ਕਰਮਾਂ ਦਾ ਨਿਬੇੜਾ ਇਲਾਹੀ ਹੁਕਮ ਅਨੁਸਾਰ ਆਉਣ ਵਾਲੇ ਸਮੇਂ ਜਾਂ ਜਨਮ ਵਿੱਚ ਦੁੱਖ ਸੁੱਖ ਭੋਗਣ ਨਾਲ ਹੁੰਦਾ ਹੈ। ਸੋ ਸਵਰਗ ਤੇ ਨਰਕ ਇਹ ਸਭ ਇਸੇ ਕੁਦਰਤ ਵਿੱਚ ਮੌਜੂਦ ਹਨ। ਮਨ ਮੂਰਖ ਕਾਹੇ ਬਿਲਾਈਐ, ਪੁਰਬ ਲਿਖੇ ਕਾ ਲਹਿਣਾ ਪਾਈਐ। ਦਿਨ ਰਾਤ ਕਮਾਇੜੋ ਸੋ ਆਇਓ ਮੱਥੇ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਸੋ ਜਿਹਾ ਬੀਜੈ ਸੋ ਲੁਣੇ ਵਾਲੀ ਹਕੀਕਤ ਨੂੰ ਮਨ ਬਚ ਕਰਨ ਦੁਆਰਾ ਦ੍ਰਿੜ ਕਰਕੇ ਹੋਮੇ ਰਹਿਤ ਜੀਵਨ ਬਣਾਉਣ ਨਾਲ ਜਗਿਆਸੂ ਦੇ ਸਾਰੇ ਲੇਖ ਸਹਿਜੇ ਸਹਿਜੇ ਮਿਟ ਜਾਂਦੇ ਹਨ। ਸੰਤਨ ਮੋਕੋ ਪੂੰਜੀ ਸੌਂਪੀ, ਤਾ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਤਾਂ ਤੇ ਸਾਡਾ ਮਨ ਜਾਂ ਅੰਤਸ਼ਕਰਨ ਇਹੋ ਹੀ ਧਰਮ ਰਾਜ ਦਾ ਦਫ਼ਤਰ ਹੈ, ਪਰ ਅਸੀਂ ਅਕਲ ਲਤੀਫ ਹੁੰਦਿਆਂ ਵੀ ਕਾਲੇ ਲੇਖ ਲਿਖ ਰਹੇ ਹਾਂ ਆਪਣੇ ਫੁਰਨਿਆਂ ਖਿਆਲਾਂ ਵਲਵਲਿਆਂ ਅਤੇ ਕਰਮਾਂ ਦੀ ਪੜਚੋਲ ਕਰਕੇ ਮਨੁੱਖ ਖੁਦ ਫੈਸਲਾ ਕਰ ਸਕਦਾ ਹੈ ਕਿ ਉਸਦੇ ਕਰਮ ਕਿਹੋ ਜਿਹੇ ਹਨ। ਇਹ ਸਾਰੀ ਗੁਪਤ ਇਲਾਹੀ ਪੈਰਵਾਈ ਹੁਕਮ ਅਨੁਸਾਰ ਚੁੱਪ ਚੁਪੀਤੇ ਹੋ ਰਹੀ ਹੈ। ਇਹੀ ਸੱਚੋ ਸੱਚ ਧਰਮ ਨਿਆਇ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ। ਸੋ ਸਪਸ਼ਟ ਹੈ ਕਿ ਸਾਡੀ ਸੁਰਤ ਜਾਂ ਮਨ ਹੀ ਚਿੱਤਰਗੁਪਤ ਹੈ, ਜੋ ਕਿ ਸਾਡੀ ਜ਼ਿੰਦਗੀ ਦੀ ਫਿਲਮ ਗੁਪਤ ਤੌਰ 'ਤੇ ਦਰਜ ਕਰ ਲੈਂਦਾ ਹੈ। स्वर्ग नरक प्रथाएं भी गुरबाणी विच साफ निर्णा किया गया है। सुरग बास ना बाछिए डरिए ना नरक निवास, होना है सो होई है मने ना कीजे आस। कवन नरक क्या सुर्ग बिचारा, संतन दो रादे हम काहू की कान न कढ़ते अपने गुर प्रसादे। कबीर सुर्ग नरक ते मैं रहो सतगुर के प्रसाद, चरण कमल की मौज में रहो अंत और आद। सो इस तो स्पष्ट है कि असी नीवे ते भैड़े कर्मा द्वारा ही जमा दे वस पेंदे हाँ। नीवे कर्म किवें पैदा हुंदे हन, नीवियां रुचियां तो। नीवियां रुचियां किस तरह साडे अंदर आउंदियां हन, साडे अंतशकरण दी रंगत अते बाहरली कुसंगत तो। अंतशकरण किवें बनता है, साडे पिछले कर्मां अते हुण दे ख्यालां नूं मिला के। सो नीवे ख्याल जां कर्म ए होमे दे हनेर विचों उपजदे ते पलदे हन। होमे त्रैगुणी बाइकी मंडल दा भरम भुलावा है, माया अकाल पुरख दी गैर हाजरी जां भुल तो उपजदी है। परमेश्वर तो भुलना जां बेमुख होना जमा दे वस पैना है। जिस खसम ना आवे चित तिस जम डंड दे, मन कहां बिसार्यो राम नाम तन बिन से जम स्यों परे काम। जिन्नी नाम विसारिया बौ करम कमावे होर, नानक जमपुर बदे मारिया ज्यों सन्नी उपर चोर। इस तरह असी नाम दी रोशनी जां रब दी याद विच्चों निकल के माइकी हनेर अर्थात रब दी भुल विच विचरदे हां। सानू हनेर रूपी माइकी जमा नाल वाह पैंदा है, असी उना दी सरकार हेठ आ जांदे हां। जमा दे चीरे जां लेखे भी चौंदे हां, जमा दी फांसी गल पै जांदी है ते जमा दे ठेंगे जिउंदे भी ते मर के भी सहंदे रहंदे हां। सो त्रैगुणी माइकी मंडल दे औगण अते आत्मिक प्रकाश मंडल दे गुण ए एक दूजे दे बिल्कुल विरोधी हन। अकाल पुरख तो अशरदक जा बेमुख होना ए साडा भरम है। दृष्टमान झूठी दुनिया नू सच समझना, होमे जा मैं मेरी च विचरना, विषय विकारां च गलतान होना, मोह माया विच फसना, ईरखा द्वैत ते वैर विरोध विच विचरना, अमोलक जीवन नू झूठी माया च रोलना, रुखा सुखा दिमागी ज्ञान घोटना, होमे च किते पर उपकार नेकियां, दिमागी पद्धर दे निश्चे साडियां शरदा भावनियां, ए सब कुछ परम हन। अनेक जतन निग्रह किए टारी न टरे जमफास, प्रेम भगत नहीं उपजै तां ते रविदास उदास। कथनी कै भरम न जाई, सब कथ कथ रही लुकाई, एहो जै अनेका मानसिक परम पल पल निमख निमख साडे नाल, दिन सरात प्रेत वांग चिंबड़े रहंदे हन। अते इस भरमगढ़ विच ही असी जन्मा जन्मा तो माइकी जीवन विच प्रविरत हुंदे पलचदे आए हाँ। माया मोह कड़े कड़ पच्या, बिन नावे प्रम 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 खपया। मन मुख दुखिए सदा प्रम पुले, तिने बिरथा जन्म गवाया। सो मनुखता दी ऐसी भरमई दुर्दशा नू देख के गुरु साहिबा ने गुरबाणी विच सानू इउं ताड़ना कीती है। ए नर साची जी तार, सगल जगत है जैसे सुपना, बिनसत लगत न बार, बारू पीत बनाई रचपच, रहत नहीं दिन चार, तैसे ये सुख माया के उर्जो कहां गवार। अजो समझ कछ बिगड़ो नाहिन, पजले नाम मुरार, को नानक निज मत साधन को, पाख्यो तोहे पुकार। छोड जाए से करे पराल, काम ना आवे से जंजाल, संग ना चाले तिन स्यो हीत, जो बैराई से ही मीत। ऐसे परम पुले संसारा, जन्म पदार्थ खोए गवारा। साच धर्म नहीं पावे डीठा, झूठ तो स्यो रच्यो मीठा, दात प्यारी विसरिया दातारा, जाने नहीं मरण विचारा। वस्त पराई को उठ रोवे, करम तरम सगलाई खोवे, हुक्म ना बुझे आवन जाने, पाप करे ता पछोताने। सो परम दई इस अज्ञानता दी सोजी, किसे विरले गुरमुख प्यारिया नू गुर प्रसाद द्वारा अनुभव हुंदी है। ए जगत परम पुलाया, विरला बुझै कोए। वाहिगुरु जी का खालसा, वाहिगुरु जी की फतेह। गुरु प्यारी साध संगत जीओ, ए गुरमुख प्यारे बाऊ जी होना दिया 132 गुरबाणी विचार दिया लिखता विच्चों ए 71 नंबर लेख इत्थे पढ़िया गया है। इहदे नाल दे होर अनगिनत लेख जो हन आप जी गुरबाणी विचार दे लेखां दे स्टाल तो लै सकते हो। वाहिगुरु जी का खालसा, वाहिगुरु जी की फतेह।